ਗਰੀਬ ਨਵਾਜ ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦ ਦਾ ਅਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਨਿਤਨੇਮ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੇ ਨੇ। ਸ੍ਰੀ ਮੁਖਵਾਕ ਬਖਸ਼ਿਸ਼ ਹੋਏ, ਗੁਰਬਾਣੀ ਦਾ ਨਿਤਨੇਮ ਹੋਇਆ, ਅਰਦਾਸ ਬੇਨਤੀ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਕੀਤੀ, ਸ੍ਰੀ ਮੁਖਵਾਕ ਆਪਾਂ ਸਰਵਣ ਕੀਤੇ ਹਨ। ਸਤਿਕਾਰਯੋਗ ਸੰਗਤ ਜੀ, ਇਹ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਇਹ ਰਹਿਮਤਾਂ ਕੀਤੀਆਂ ਨੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ। ਉਹਨਾਂ ਗੁਰਸਿੱਖਾਂ ਦੇ ਮਾਈ ਭਾਈ ਦੇ ਵੱਡੇ ਭਾਗ ਨੇ, ਚੰਗੇ ਭਾਗ ਨੇ ਜਿਹੜੇ ਗੁਰੂ ਕੀ ਹਜ਼ੂਰੀ ਦੇ ਵਿੱਚ ਆਣ ਕਰਕੇ ਪਹੁੰਚਦੇ ਨੇ, ਸਤਿਗੁਰਾਂ ਦੀ ਦਰਸ਼ਨ ਕਰਦੇ ਨੇ। ਪੈਰ ਸੁਹਾਵੇ ਪਾਂ ਸੁਹਾਵੇ ਜਾਂ ਤੋਂ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ, ਤਾਕੋ ਜਸ ਗਾਵੇ ਜੀਉ ਪਾਇਆ ਤੋ ਸਰਨੀ। ਉਹ ਪੈਰ ਸ਼ੋਭਨੀਕ ਨੇ ਜਿਹੜੇ ਗੁਰੂ ਕੀ ਹਜ਼ੂਰੀ ਦੇ ਵਿੱਚ ਚੱਲ ਕੇ ਆਉਂਦੇ ਨੇ। ਉਹ ਸਿਰ ਸੁਹਾਵਣਾ ਹੈ, ਭਾਗਾਂ ਵਾਲਾ ਹੈ ਜਿਹੜਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਝੁਕਦਾ ਹੈ। ਉਹ ਜੀਓ ਉਹ ਮਨ ਉਹ ਵੀ ਭਾਗਾਂ ਵਾਲਾ ਹੈ ਜਿਹੜਾ ਗੁਰੂ ਕਾ ਜਸ ਸੁਣਦਾ ਤੇ ਕਰਦਾ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਰਸਨਾ ਤਨ ਧਨ ਹੈ ਮੇਰੀ ਜਿੰਦੜੀਏ, ਜੋ ਗੁਣ ਗਾਵੇ ਪ੍ਰਭ ਕੇਰੇ ਰਾਮ। ਜੋ ਪ੍ਰਭੂ ਦੇ ਗੁਣ ਗਾਉਂਦੀ ਹੈ ਰਸਨਾ ਜਬਾਨ, ਉਹ ਵੀ ਧਨਤਾ ਦੇ ਯੋਗ ਹੈ। ਵੱਡਾ ਭਾਗ ਭੇਟਾ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵੱਡਿਆਂ ਭਾਗਾਂ ਦੇ ਨਾਲ ਗੁਰੂ ਦੇ ਦਰਸ਼ਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ। ਉਹ ਸਾਧੂ ਗੁਰੂ ਮਹਾਰਾਜ ਜੀ ਦੇ ਜਦੋਂ ਚਰਨ ਪਰਸੀਏ, ਉਹ ਵੱਡਿਆਂ ਭਾਗਾਂ ਵਾਲਾ ਸਮਾਂ ਤੇ ਕਰਮ ਚੰਗੇ ਹੁੰਦੇ ਨੇ, ਕਿਰਪਾ ਹੁੰਦੀ ਹੈ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਗੁਰੂ ਐਸਾ ਹੈ ਕਿ ਜਿਹਦੇ ਸ਼ਰਧਾ ਭਾਵਨਾ ਦੇ ਪਿਆਰ ਦੇ ਸਹਿਤ ਹੋ ਕਰਕੇ ਦਰਸ਼ਨ ਕਰੀਏ ਤੇ ਜਨਮ ਮਰਨ ਕੱਟੇ ਜਾਂਦੇ ਨੇ। ਦਰਸ਼ਨ ਦੇਖਤ ਦੁੱਖ ਨਸੇ, ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ, ਭਾਵਨਾ ਦੇ ਸਹਿਤ ਕਰਨ ਦੇ ਨਾਲ, ਧੰਨ ਸੁਵੇਲਾ ਜਿਤ ਦਰਸ਼ਨ ਕਰਨਾ, ਹਮਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਐਸੀ ਇਹ ਸਤਿਗੁਰਾਂ ਦੀ ਕਿਰਪਾ ਹੈ, ਸਤਿਗੁਰਾਂ ਦੀ ਇਹ ਰਹਿਮਤ ਹੈ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੀ ਗੁਣਾਂ ਨੂੰ ਗਾਓ ਜਿਹੜਾ ਸਾਰੀਆਂ ਕਲਾ ਕਰਕੇ ਸਮਰੱਥ ਹੈ। ਹਰ ਇੱਕ ਨਿਰੰਜਨ ਗਾਈਏ ਸਭ ਅੰਤਰ ਸੋਈ, ਕਰਨ ਕਾਰ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਉਹ ਜਿਹੜੀਆਂ ਸਾਰਾ ਪਰਮੇਸ਼ੁਰ ਇਸ ਪਸਾਰੇ ਦਾ ਕਰਨ ਦੇ ਵਾਸਤੇ ਸਮਰੱਥ ਹੈ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਹ ਐਸਾ ਬਲੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ, ਕਿਉਂ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। ਸਭ ਤੋਂ ਵੱਡੀ ਕਿਰਪਾ ਕਿ ਮਨੁੱਖ ਨੂੰ ਮਨੁੱਖਾ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ। ਇਹ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਫਿਰ ਸਰੀਰ ਮਿਲ ਗਿਆ ਤਾਂ ਉਸ ਤੋਂ ਵੱਡੇ ਭਾਗ ਉਹਦੇ ਨੇ ਜਿਹਨੂੰ ਮਨੁੱਖਾ ਜਨਮ ਮਿਲ ਕੇ ਅਤੇ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਹੈ। ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਹੈ ਉਹ ਤੋਂ ਹੋਰ ਵੱਡੇ ਭਾਗ ਉਹਦੇ ਨੇ ਜਿਹੜਾ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰਸਾਏ ਹੋਏ ਦਿੱਤੇ ਹੋਏ ਉਪਦੇਸ਼ ਨੂੰ ਸੁਣਦਾ ਹੈ। ਉਸ ਤੋਂ ਹੋਰ ਵੱਡੇ ਭਾਗ ਉਹਨਾਂ ਜਨਾਂ ਦੇ ਨੇ ਜਿਹੜਾ ਸੁਣ ਕੇ ਫਿਰ ਮਨ ਦੇ ਵਿੱਚ ਵਸਾ ਲੈਂਦਾ ਹੈ, ਮਨ ਦੇ ਵਿੱਚ ਧਾਰਨੀ ਕਰ ਲੈਂਦਾ ਹੈ। ਉਹਨੂੰ ਮੰਨ ਲੈਂਦਾ ਹੈ, ਉਸ ਤੋਂ ਹੋਰ ਵੱਡੇ ਭਾਗ ਨਿਧਿਆਸਨ ਦੇ ਦਿੰਦਾ ਹੈ। ਪੱਕੇ ਤੌਰ ਤੇ ਯਕੀਨਨ ਗੁਰੂ ਮਹਾਰਾਜ ਜੀ ਦੇ ਉੱਤੇ ਭਰੋਸਾ ਨਾਮ ਬਾਣੀ ਦੇ ਨਾਲ ਜੁੜ ਜਾਂਦਾ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਨੇ ਉਹ ਵਿਰਲੇ ਹੁੰਦੇ ਨੇ, ਹੈਨ ਵਿਰਲੇ ਨਾ ਹੀ ਘਨੇ, ਫੈਲ ਫੱਕੜ ਸੰਸਾਰ। ਐਸੇ ਜਿਹੜੇ ਜਨ ਨੇ ਗੁਰਮੁਖ ਪਿਆਰੇ ਨੇ ਉਹ ਵਿਰਲੇ ਨੇ, ਪਰ ਸਤਿਗੁਰੂ ਮਹਾਰਾਜ ਜੀ ਦਾ ਤੇ ਸਾਰਿਆਂ ਨੂੰ ਹੁਕਮ ਹੈ, ਸਾਰਿਆਂ ਦੇ ਤਾਈਂ ਆਗਿਆ ਹੈ ਸੰਗਤ ਕਰਨ ਦਾ, ਨਾਮ ਬਾਣੀ ਸਿਮਰਨ ਦਾ, ਸੇਵਾ ਕਰਨ ਦਾ, ਸ਼ੁਭ ਕੰਮ ਕਰਨ ਦਾ। ਐਸਾ ਇਹ ਪਰਮੇਸ਼ੁਰ ਹੈ। ਕਿਉਂ ਕਰਕੇ ਮਹਾਰਾਜ ਕਹਿੰਦੇ ਬਿਕਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਜਿਹਨੇ ਤੈਨੂੰ ਕਈਆਂ ਥਾਵਾਂ ਤੋਂ ਬਿਖਮ ਭਿਆਨਕ ਜਗ੍ਹਾ ਤੋਂ ਰੱਖਿਆ ਕਰਦਾ ਹੈ। ਪਰਮੇਸ਼ਰ ਮਾਤਾ ਦੇ ਉਦਰ ਤੋਂ ਲੈ ਕੇ ਫਿਰ ਜਨਮ ਤੋਂ ਲੈ ਕੇ ਜੀਵਨ ਕਾਲ ਦੇ ਵਿੱਚ ਉਹੀ ਪਰਮੇਸ਼ਰ ਰੱਖਿਆ ਕਰਦਾ ਹੈ। ਮੇਰਾ ਸਤਿਗੁਰੂ ਰਖਵਾਲਾ ਹੋਵਾ, ਉਹ ਰਖਵਾਲਾ ਵੀ ਹੈ। ਉਹਦੀ ਸਾਰੀ ਜ਼ਿੰਮੇਵਾਰੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਹ ਨਹੀਂ ਕਿ ਉਹਨੇ ਜੀਵ ਨੂੰ ਸਰੀਰ ਦੇ ਦਿੱਤਾ ਹੈ, ਜਨਮ ਦੇ ਦਿੱਤਾ ਹੈ ਅਤੇ ਮੁੜ ਕੇ ਭੁਲਾ ਦਿੱਤਾ ਹੈ। ਨਹੀਂ, ਚਿੱਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਲਾਏ, ਉਹਦੇ ਚਿੱਤ ਦੇ ਵਿੱਚ ਹੈ ਸਾਰੇ ਜੀਵ, ਕੀੜੀ ਤੋਂ ਲੈ ਕੇ ਹਾਥੀ ਤੱਕ। ਉਹ ਸਾਰਿਆਂ ਦੇ ਦਰਦ ਨੂੰ ਸਮਝ ਰਿਹਾ ਹੈ, ਭਾਵਨਾ ਨੂੰ ਜਾਣ ਰਿਹਾ ਹੈ। ਹਸਤ ਕੀਟ ਕੇ ਬੀਜ ਸਮਾਨਾ, ਰਾਵ ਰੰਗ ਜਿਹ ਇੱਕ ਸਰ ਜਾਨਾ। ਹਾਥੀ ਦੇ ਵਿੱਚ ਵੀ ਓਨਾ ਹੀ ਹੈ ਅਤੇ ਕੀੜੀ ਦੇ ਵਿੱਚ ਵੀ ਓਨੀ ਹੈ, ਗਰੀਬ ਦੇ ਵਿੱਚ ਵੀ ਓਨਾ ਹੀ ਹੈ ਅਤੇ ਰਾਜੇ ਦੇ ਵਿੱਚ ਵੀ ਓਨਾ ਹੀ ਹੈ। ਇੱਕ ਸਮਾਨ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਮੈਂ ਰਮਿਆ ਰਾਮ ਹਮਾਰਾ ਹੈ। ਉਹ ਐਸਾ ਸਤਿਗੁਰੂ ਹੈ ਜਿਹਨੇ ਐਸੀ ਕਿਰਪਾ ਕੀਤੀ ਹੈ। ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਗ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਉਹ ਆਪਾਂ ਇਸ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਇਹ ਗੁਰੂ ਕੀ ਬਾਣੀ ਜੈ ਸ੍ਰੀ ਦੀ ਵਾਰ ਹੈ ਤੇ ਸਲੋਕਾਂ ਦੇ ਵਿੱਚ ਇਹ ਸ਼ਬਦ ਪੌੜੀਆਂ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਦੇ ਇਹ ਸ਼ਬਦ ਨੇ। ਇਹ ਸ਼ਬਦ ਦੇ ਦੁਆਰਾ ਸਤਿਗੁਰਾਂ ਨੇ ਇਹ ਦਰਸਾਇਆ ਹੈ ਕਿ ਨੌਂ ਖੰਡ ਧਰਤੀ ਹੈ, ਨਵਾਂ ਹਿੱਸਿਆਂ ਦੇ ਵਿੱਚ, ਤੇ ਕੋਈ ਐਸਾ ਸੰਸਾਰ ਦੇ ਉੱਤੇ ਮਹਾਂਬਲੀ ਹੋ ਕੇ ਤੇ ਇਹ ਸਾਰੀ ਧਰਤੀ ਨੂੰ ਜਿੱਤ ਲਵੇ, ਸਾਰਿਆਂ ਨੂੰ ਫਤਿਹ ਕਰ ਲਵੇ, ਇੱਥੋਂ ਤੱਕ ਕਿ ਬਸੰਤ ਸਵਰਗ ਲੋਕ ਹੈ ਕਿ ਸਵਰਗ ਲੋਕ ਦੇ ਵਿੱਚ ਵੀ ਜਾ ਕੇ ਰਾਜਾ ਬਣ ਕੇ ਬਹਿ ਜਾਵੇ, ਉੱਥੇ ਵੀ ਵਸਣਾ ਸ਼ੁਰੂ ਕਰ ਦੇਵੇ ਤੇ ਸਾਰੀ ਧਰਤੀ ਨੂੰ ਜਿਹੜਾ ਹੈ ਉਹ ਜਿੱਤ ਲਵੇ, ਆਪਣੇ ਵੱਸ ਦੇ ਵਿੱਚ ਕਰ ਲਵੇ, ਜੇਤੂ ਹੋ ਜਾਵੇ ਕਿ ਮੈਂ ਸਾਰਿਆਂ ਦਾ ਜੇਤੂ ਹਾਂ। ਪਰ ਮਹਾਰਾਜ ਕਹਿੰਦੇ ਨੇ ਕਿ ਇੰਨੀ ਧਰਤੀ ਸਾਰੀ ਜਿੱਤ ਕੇ ਸਵਰਗਾਂ ਦੇ ਵਿੱਚ ਨਿਵਾਸ ਕਰਕੇ, ਉੱਥੇ ਰਹਿ ਕੇ ਉੱਥੇ ਵਸ ਕਰਕੇ ਤੇ ਕਹਿੰਦੇ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕਹਿੰਦੇ ਸਾਰੀ ਧਰਤੀ ਨੂੰ ਜਿੱਤ ਲਵੇ, ਨੌਂ ਖੰਡ ਧਰਤੀ ਹੈ ਨਾ, ਤੇ ਸਵਰਗਾਂ ਦੇ ਵਿੱਚ ਵੀ ਜਾ ਕੇ ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰ ਲਵੇ, ਰਾਜ ਨੂੰ ਪ੍ਰਾਪਤ ਕਰ ਲਵੇ। ਕਹਿੰਦੇ ਜੇ ਫਿਰ ਉਹਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਗੋਪਾਲ ਹੈ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ, ਗੋਪੀ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਹੈ, ਗੋ ਨਾਮ ਧਰਤੀ ਦਾ ਹੈ ਜੋ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ ਹੈ। ਕਹਿੰਦੇ ਉਹ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਜੇ ਉਹ ਪਰਮੇਸ਼ੁਰ ਭੁੱਲ ਜਾਵੇ, ਜੇ ਉਹ ਪਰਮੇਸ਼ੁਰ ਤੋਂ ਦੂਰ ਹੈ ਤੇ ਇਸ ਕਰਕੇ ਤੇ ਪ੍ਰਾਣੀ ਉਦਿਆਨ ਭਰਮਣ, ਉਹਨੂੰ ਇਹ ਨਾ ਆਖੋ ਉਹ ਸੰਸਾਰ ਦੇ ਵਿੱਚ ਬੜੀਆਂ ਰੌਣਕਾਂ ਦੇ ਵਿੱਚ ਵਿਚਰ ਰਿਹਾ ਹੈ, ਸਵਰਗਾਂ ਦੇ ਵਿੱਚ ਰੌਣਕਾਂ ਦੇ ਵਿਚਰ ਰਿਹਾ ਹੈ। ਮਹਾਰਾਜ ਕਹਿੰਦੇ ਜੋ ਨਾਮ ਭੁੱਲਿਆ ਹੋਇਆ ਨਾ, ਜੇ ਉਹਦੇ ਨਾਮ ਚੇਤੇ ਨਹੀਂ ਹੈ, ਭਾਵੇਂ ਉਹ ਵੱਡਾ ਦੇਵਤਾ ਵੀ ਹੈ, ਇੰਦਰ ਵਰਗਾ ਵੀ ਕਿਉਂ ਨਾ ਹੋਵੇ, ਸਵਰਗਾਂ ਦੇ ਵਿੱਚ ਉਹਦਾ ਨਿਵਾਸ ਹੋਵੇ, ਸਾਰੀ ਧਰਤੀ ਜਿੱਤੀ ਹੋਵੇ, ਕਹਿੰਦੇ ਉਹ ਮਾਨੋ ਅਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਮਾਨੋ ਇੱਕ ਸੰਸਾਰ ਰੂਪੀ ਉਜਾੜ ਜੰਗਲ ਦੇ ਵਿੱਚ ਤੁਰਿਆ ਫਿਰਦਾ ਹੈ, ਉਹ ਉਜੜੀ ਜਗ੍ਹਾ ਹੈ। ਉਹਦਾ ਹਿਰਦਾ ਅੰਦਰ ਦਾ ਅੰਤਸ਼ਕਰਨ ਜਿਹੜਾ ਉਜੜਿਆ ਹੋਇਆ, ਉਹ ਖਾਲੀ ਹੈ, ਜਿਹਦੇ ਪਰਮੇਸ਼ੁਰ ਦੇ ਨਾਮ ਦੇ ਨਾਲ ਨਹੀਂ ਜੁੜਿਆ। ਕਿਉਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਨਾ, ਉਹਦੇ ਨਾਮ ਨੂੰ ਜਦੋਂ ਭੁੱਲ ਜਾਈਏ, ਉਦੋਂ ਬਾਕੀ ਸਭ ਜਿਹੜਾ ਹੈ ਨਾ ਉਹ ਮਿੱਟੀ ਹੈ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਛ ਨਾਹੀ ਵਿਸੂਰੇ, ਸੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸਾਂਤ ਹੋਏ ਕੇਤ ਬਿਧ ਮਨ ਧੀਰੇ। ਕਹਿੰਦੇ ਸੋਹਣੀ ਸੁੰਦਰ ਸੇਜਾ ਹੋਵੇ, ਰਾਜ ਹੋਵੇ, ਹਰ ਪ੍ਰਕਾਰ ਦੇ ਸੁੱਖ ਭੋਗਣ ਵਾਸਤੇ ਹੋਣ, ਘਰ ਨੂੰ ਸੋਨਾ ਲੱਗਾ ਹੋਵੇ, ਚੰਦਨ ਲੱਗਾ ਹੋਵੇ, ਸੁਗੰਧੀਆਂ ਮੋਤੀ ਹੀਰੇ ਲੱਗੇ ਹੋਣ, ਮਨ ਭਾਉਂਦੇ ਸੁੱਖਾਂ ਨੂੰ ਭੋਗਦਾ ਹੋਵੇ। ਕਹਿੰਦੇ ਸੋ ਪ੍ਰਭ ਚੇਤਨ ਆਵੇ ਵਿਸ਼ਟਾ ਕੇ ਕੀਰੇ, ਜੇ ਉਹਨੂੰ ਪ੍ਰਭ ਪਰਮੇਸ਼ੁਰ ਚੇਤੇ ਨਹੀਂ, ਉਹ ਵਿਸ਼ਟਾ ਦਾ ਗੰਦਗੀ ਦਾ ਕੀੜਾ ਸਮਝੋ, ਜੋ ਪਰਮੇਸ਼ੁਰ ਤੋਂ ਭੁੱਲਿਆ ਹੋਇਆ ਪਰਮੇਸ਼ੁਰ ਨੂੰ ਉਹ ਯਾਦ ਨਹੀਂ ਕਰਦਾ। ਕੀ ਹੋ ਗਿਆ ਜੇ ਨੌ ਖੰਡ ਪ੍ਰਥਮੀ ਧਰਤੀ ਨੂੰ ਜਿੱਤ ਲਿਆ, ਸਵਰਗਾਂ ਦੇ ਵਿੱਚ ਜਿੱਤ ਕੇ ਰਾਜ ਭਾਗ ਸਾਂਭ ਲਿਆ, ਜੀਤ ਫਿਰਾ ਸਭ ਦੇਸ ਦਿਸਾਨ ਕੋ, ਬਾਜ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗੁਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨਕ ਭੂਤ ਕੌਣ ਗਿਣੈ ਨਹੀਂ ਜਾਤ ਵਿਚਾਰੇ, ਏਤੇ ਭੈ ਸੋ ਕਾਂ ਭੈ ਭੂਤ, ਅੰਤ ਕੁਨੰਗ ਹੀ ਪਾਏ ਪਧਾਰੈ। ਇਸ ਵਾਸਤੇ ਸਾਰੇ ਅੰਤ ਸਮੇਂ ਤੇ ਨਾਂਗੇ ਪੈਰਾਂ ਦੇ ਨਾਲ ਹੀ ਚੱਲ ਜਾਂਦੇ ਨੇ, ਜਿੰਨਾ ਮਰਜ਼ੀ ਜਾਗ ਕਰ ਸੰਸਾਰ ਨੂੰ ਜਿੱਤ ਲੈਣ। ਕਹਿੰਦੇ ਕਿ ਇਸੇ ਪ੍ਰਕਾਰ ਦੇ ਨਾਲ ਬਸੰਤ ਸਵਰਗ ਲੋਕ ਹੈ, ਜਿੱਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ ਨਾਨਕ, ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਮਾਨੋ ਕਿ ਉਦਿਆਨ ਜੰਗਲ ਦੇ ਵਿੱਚ ਹੀ ਭਰਮ ਰਿਹਾ ਹੈ, ਉਹ ਕੋਈ ਰਾਜ ਤੇ ਨਹੀਂ। ਕਿਉਂ ਕਰਕੇ ਇੱਕ ਵਾਰ ਕਹਿੰਦੇ ਰਾਮ ਚੰਦਰ ਜੀ ਬੈਠੇ ਹੋਏ ਸੀ ਸਭਾ ਦੇ ਵਿੱਚ, ਤੇ ਉਹਨਾਂ ਦਾ ਗੁਰੂ ਵਿਸ਼ਿਸ਼ਟ ਮੁਨੀ ਜੀ ਵੀ ਬੈਠੇ ਨੇ, ਹੋਰ ਰਿਖੀ ਮੁਨੀ ਬੈਠੇ ਹੋਏ, ਕਈ ਵਿਚਾਰਾਂ ਚੱਲਦੀਆਂ ਹੁੰਦੀਆਂ ਸੀਗੀਆਂ, ਆਤਮਿਕ ਵਿਚਾਰਾਂ, ਜੀਵਨ ਦੀਆਂ, ਨਾਮ ਸਿਮਰਨ ਦੀਆਂ। ਉਦਨ ਅਜੇ ਕੋਈ ਪ੍ਰਕਰਨ ਨਹੀਂ ਚੱਲਿਆ, ਤੇ ਸੁਤੇ ਸੇਧੀ ਰਾਮ ਚੰਦਰ ਜੀ ਖਿੜ ਖੜਾ ਕੇ ਹੱਸ ਪਏ, ਤੇ ਸਾਰਿਆਂ ਨੇ ਵੇਖਿਆ ਕਿ ਕੋਈ ਗੱਲ ਨਹੀਂ ਹੋਈ, ਕੋਈ ਬਚਨ ਨਹੀਂ ਹੋਇਆ, ਤੇ ਰਾਮ ਚੰਦਰ ਜੀ ਇਹ ਹੱਸੇ ਕਿਉਂ ਨੇ। ਸਾਰਿਆਂ ਦੇ ਅੰਦਰ ਦੀ ਜਾਣ ਕਰਕੇ ਜਿਹੜੇ ਵਿਸ਼ਿਸ਼ਟ ਮੁਨੀ ਸੀ ਨਾ, ਰਾਮ ਜੀ ਦੇ ਗੁਰੂ, ਉਹਨਾਂ ਨੇ ਪੁੱਛਿਆ, ਰਾਮ ਜੀ ਕੋਈ ਬਚਨ ਹੋਇਆ ਨਹੀਂ, ਕੋਈ ਐਸਾ ਕੋਈ ਇਹੋ ਜਿਹੀ ਗੱਲ ਸਭਾ ਦੇ ਵਿੱਚ ਹੋਈ ਨਹੀਂ ਜਿਸ ਕਰਕੇ ਕੋਈ ਹੱਸਣ ਦਾ ਕਾਰਨ ਹੋਵੇ, ਤੇ ਕੀ ਕਾਰਨ ਤੁਸੀਂ ਖਿੜਖਿੜਾ ਕੇ ਹੱਸੇ ਹੋ, ਸਾਰਿਆਂ ਦਾ ਫੁਰਨਾ ਹੈ ਜਾਣਨ ਵਾਸਤੇ। ਰਾਮ ਚੰਦਰ ਜੀ ਕਹਿਣ ਲੱਗੇ, ਨਹੀਂ ਗੁਰੂ ਜੀ, ਅਸੀਂ ਉਸ ਤਰ੍ਹਾਂ ਹੀ ਸੋਤੇ ਸੇਧੀ ਹੱਸ ਪਏ। ਕਹਿਣ ਲੱਗੇ, ਨਹੀਂ, ਜਿੰਨਾ ਚਿਰ ਕੋਈ ਕਾਰਨ ਨਾ ਹੋਵੇ ਉਹਨਾਂ ਚਿਰ ਬੰਦਾ ਕੋਈ ਨਾ ਤਾਂ ਰੋ ਹੀ ਸਕਦਾ ਅਤੇ ਨਾ ਕੋਈ ਹੱਸ ਹੀ ਸਕਦਾ। ਰੋਣ ਦਾ ਵੀ ਕੋਈ ਕਾਰਨ ਹੁੰਦਾ ਹੈ, ਕਿਸ ਗੱਲ ਨੂੰ ਰੋਇਆ ਹੈ, ਅਤੇ ਹੱਸਣ ਦਾ ਵੀ ਕਾਰਨ ਹੁੰਦਾ ਹੈ, ਮੁੱਢ ਹੁੰਦਾ ਹੈ ਕਿ ਕਿਹੜੀ ਗੱਲੋਂ ਹੱਸਿਆ ਹੈ, ਅਤੇ ਕਿਰਪਾ ਕਰਕੇ ਜ਼ਰੂਰ ਦੱਸੋ। ਇਸ ਕਰਕੇ ਕਹਿਣ ਲੱਗਿਆ, ਕੀੜਾ ਹੈ, ਇਹ ਸਾਡੇ ਆਸਣ ਨੂੰ ਤਾਂ ਨੂੰ ਚੜ੍ਹਦਾ ਹੈ ਤੇ ਡਿੱਗ ਪੈਂਦਾ ਹੈ ਤੇ ਇਹਨੂੰ ਵੇਖ ਕੇ ਹੱਸ ਪਏ। ਕਹਿਣ ਲੱਗੇ ਨਹੀਂ ਅਜੇ ਕੋਈ ਗੱਲ ਬਣੀ ਨਹੀਂ, ਇਹ ਸਾਰਾ ਭੇਦ ਖੋਲ ਕੇ ਦੱਸੋ। ਵਸ਼ਿਸ਼ਠ ਜੀ ਗੁਰੂ ਸੀ ਰਾਮ ਜੀ ਦੇ, ਕਹਿਣ ਲੱਗਿਆ ਸੀ ਗੁਰੂ ਹੋਣ ਦੇ ਨਾਤੇ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਗੱਲ ਖੋਲ ਕੇ ਦੱਸੋ। ਫਿਰ ਰਾਮ ਚੰਦਰ ਜੀ ਕਹਿਣ ਲੱਗੇ ਗੁਰੂ ਜੀ ਅਸੀਂ ਗੁੱਝਾ ਭੇਦ ਪ੍ਰਗਟ ਨਹੀਂ ਸੀ ਕਰਨਾ ਚਾਹੁੰਦੇ, ਪਰ ਹੁਣ ਤੁਸੀਂ ਸਾਡੇ ਗੁਰੂ ਹੋ, ਆਗਿਆ ਕੀਤੀ ਹੈ, ਤੁਹਾਡਾ ਵੀ ਬਚਨ ਅਸੀਂ ਪਾਲਣਾ ਹੈ। ਕਹਿਣ ਲੱਗੇ ਇਹ ਜਿਹੜਾ ਕੀੜਾ ਹੈ ਨਾ, ਇਹ ਪਿਛਲੇ ਕਾਲ ਸਮੇਂ ਦੇ ਵਿੱਚ 14 ਵਾਰ ਇਹ ਇੰਦਰਪੁਰੀ ਦਾ ਰਾਜਾ ਬਣਿਆ, ਇੰਦਰ ਬਣਿਆ, ਰਾਜ ਦੇ ਤਖ਼ਤ 'ਤੇ ਬੈਠਾ। ਇਹਨੇ ਰਾਜ ਦੇ ਤਖ਼ਤ 'ਤੇ ਬੈਠ ਕੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਪਰਮੇਸ਼ੁਰ ਨੂੰ ਭੁੱਲਿਆ ਰਿਹਾ, ਆਪਣੇ ਸੁੱਖਦਾਂ ਦੇ ਵਿੱਚ ਤੁਰਿਆ ਫਿਰਦਾ ਰਿਹਾ, ਪਰਮੇਸ਼ੁਰ ਨੂੰ ਭੁੱਲ ਕੇ, ਜਿਸ ਕਰਕੇ ਹੁਣ ਇਹਦੀਆਂ ਦੋਵੇਂ ਪਿਛਲੀਆਂ ਲੱਤਾਂ ਦੀਆਂ ਟੁੱਟੀਆਂ ਹੋਈਆਂ ਨੇ। ਇਹ ਵੇਖ ਲਓ ਕੀੜੇ ਦੇ ਜੂਨ ਦੇ ਵਿੱਚ ਤੁਰਿਆ ਫਿਰਦਾ ਹੈ ਅਤੇ ਅਜੇ ਵੀ ਸਾਡੇ ਸਿੰਘਾਸਨ ਨੂੰ ਤਾਂ ਨੂੰ ਚੜ੍ਹਦਾ, ਅਜੇ ਵੀ ਇਹਦੀ ਵਾਸ਼ਨਾ ਜਿਹੜੀ ਮੁੱਕੀ ਨਹੀਂ ਸਿੰਘਾਸਨ 'ਤੇ ਬੈਠਣ ਵਾਲੀ। ਕਹਿਣ ਲੱਗੇ ਇਹ ਨਾਮ ਤੋਂ ਬਗੈਰ ਸੀ, ਇਹਨੇ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਨਾਮ ਤੋਂ ਦੂਰ ਰਿਹਾ ਹੈ, ਸਿਮਰਨ ਨਹੀਂ ਕੀਤਾ ਜਿੰਨਾ ਨੂੰ ਕਰਨਾ ਚਾਹੀਦਾ ਸੀ, ਕੀਤਾ ਹੀ ਨਹੀਂ ਹੈ, ਜਿਸ ਕਰਕੇ ਹੁਣ ਕੀੜੇ ਦੀ ਜੋੜ ਮਿਲੀ ਅਤੇ ਅਜੇ ਤਾਂ ਆਸਣ ਨੂੰ ਚੜ੍ਹਦਾ ਫਿਰਦਾ। ਫਿਰ ਦੱਸਿਆ ਕਿ ਜਿਹੜਾ ਭਾਵੇਂ ਸਵਰਗਾਂ ਦਾ ਰਾਜ ਮੰਨ ਲਵੇ, ਸਾਰੀ ਧਰਤੀ ਨੂੰ ਜਿੱਤ ਲਵੇ ਨਾ, ਜਿੰਨਾ ਚਿਰ ਉਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਵਾਹਿਗੁਰੂ ਦਾ ਨਾਮ ਨਹੀਂ, ਉਹ ਕਿਸੇ ਵੀ ਅਰਥ ਨਹੀਂ, ਕਿਸੇ ਵੀ ਕੰਮ ਨਹੀਂ। ਇਸ ਕਰਕੇ ਇੱਥੇ ਮਾਰ ਕਹਿੰਦੇ ਬਿਸਰੰਤ ਹਰ ਗੋਪਾਲ ਹੈ ਨਾਨਕ, ਤੇ ਪ੍ਰਾਣੀ ਉਹਦੇ ਆਨ ਭਰਮਣ ਹੈ। ਕਹਿੰਦੇ ਉਹ ਪ੍ਰਾਣੀ ਭਾਵੇਂ ਸਵਰਗਾਂ ਦੇ ਵਿੱਚ ਹੈ, ਭਾਵੇਂ ਸਾਰੀ ਧਰਤੀ ਦੇ ਰਾਜ ਦੇ ਤਖ਼ਤ ਦੇ ਉੱਤੇ ਬੈਠਾ ਹੈ ਨਾ, ਅਤੇ ਉਹ ਜੇ ਉਹਦੇ ਕੋਲ ਨਾਮ ਨਹੀਂ ਹੈ ਤਾਂ ਫਿਰ ਉਹ ਮਾਨੋ ਉਦਿਆਨ ਐਵੇਂ ਉਜਾੜ ਦੇ ਵਿੱਚ ਹੀ ਹੈ, ਜੰਗਲ ਦੇ ਵਿੱਚ ਹੀ ਤੁਰਿਆ ਫਿਰਦਾ। ਉਜਾੜ ਦੇ ਵਿੱਚ ਜਿਸ ਤਰ੍ਹਾਂ ਮਨੁੱਖ ਕਹਿੰਦੇ ਆ ਕਿ ਰਾਹ ਭੁੱਲ ਜਾਵੇ ਨਾ ਅਤੇ ਜੰਗਲ ਦੇ ਵਿੱਚ ਭਟਕਦਾ ਫਿਰੇ, ਇੱਧਰ ਉੱਧਰ ਨੂੰ ਰਾਹ ਨਾ ਮਿਲੇ, ਜਦੋਂ ਉਹਨੂੰ ਰਾਹ ਭੁੱਲ ਜਾਵੇ ਅਤੇ ਰਸਤਾ ਨਾ ਲੱਭੇ ਤਾਂ ਭਰਮਣ ਦਾ ਫਿਰਦਾ, ਕਦੀ ਇਹਨੂੰ ਕਦੀ ਇਹਨੂੰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਸੰਸਾਰ ਰੂਪੀ ਉਦਿਆਨ ਜੰਗਲ ਇਹ ਉਜਾੜ, ਅਤੇ ਜੀਵ ਜਿਹੜਾ ਉਹ ਪਰਮੇਸ਼ੁਰ ਦੇ ਨਾਮ ਨੂੰ ਭੁਲਾ ਕਰਕੇ ਅਤੇ ਭਰਮਣ ਦੇ ਵਿੱਚ ਪਿਆ ਹੋਇਆ, ਕਦੀ ਇੱਧਰ ਕੋਈ ਉੱਧਰ ਪਦਾਰਥ ਇਕੱਠੇ ਕਰਨ ਵਾਸਤੇ, ਜਿਹੜੇ ਕੋਈ ਚੀਜ਼ ਨਾਸਵੰਤ ਹੈ, ਕਿਉਂ ਕਰਕੇ ਪਦਾਰਥ ਦੁਨੀਆਂ ਦੇ ਜਿਹੜੇ ਇਹ ਵੀ ਨਾਸਵੰਤ ਹੈ, ਭਾਵੇਂ ਸਵਰਗਾਂ ਦੇ ਜਿਹੜੇ ਦੇਵਤਿਆਂ ਦੇ ਕੋਲ ਬਹੁਤ ਪਦਾਰਥ ਹੈ ਉਹ ਵੀ ਨਾਸਵੰਤ ਹੈ। ਕਹਿੰਦੇ ਇਹ ਅਜੇ ਵੀ ਭਰਮ ਦਾ ਫਿਰਦਾ ਪਦਾਰਥ, ਇਹ ਨਾਸਵੰਤ ਜਿਹੜੀਆਂ ਚੀਜ਼ਾਂ ਉਹਨਾਂ ਦੇ ਮਗਰ ਭਰਮ ਦਾ ਫਿਰਦਾ ਸੰਸਾਰ ਰੂਪੀ ਉੱਜੜ ਜੰਗਲ ਦੇ ਵਿੱਚ, ਨਾਮ ਨੂੰ ਭੁਲਾ ਕਰਕੇ ਕੌਤਕ ਕੋਟ ਤਮਾਸਿਆ ਚੇਤਨ ਆਵਸ ਨਾਉ। ਮਹਾਰਾਜ ਕਹਿੰਦੇ ਕਰੋੜਾਂ ਹੀ ਕੋਈ ਕੌਤਕ ਕਰਨ ਵਾਲੇ ਜਿਹੜੇ ਲੋਕ ਨੇ ਨਾ, ਜਿੰਨੇ ਮਰਜ਼ੀ ਕੌਤਕ ਕਰ ਲੈਣ, ਜਿੰਨੇ ਮਰਜ਼ੀ, ਜਿਨ੍ਹਾਂ ਨੂੰ ਚਿੱਤ ਪਰਮੇਸ਼ੁਰ ਦਾ ਨਾਮ ਚੇਤੇ ਨਹੀਂ ਆਉਂਦਾ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਕਹਿੰਦੇ 20 ਨਰਕ ਇਕੱਠੇ ਕੀਤੇ ਜਾਣ ਇੱਕ ਥਾਂ 'ਤੇ, ਫਿਰ ਉਹਨੂੰ ਕਹਿੰਦੇ ਨੇ ਕੋੜੀ, ਉਹਦਾ ਨਾਮ ਹੈ ਕੋੜੀ, 20 ਨਰਕਾਂ ਦਾ ਇਕੱਤਰ ਸੰਗ ਹੋ ਜਾਵੇ। ਕਹਿੰਦੇ ਕਿ 20 ਨਰਕਾਂ ਦੇ ਬਰਾਬਰ ਆ ਉਹ ਮਨੁੱਖ ਜਿਹੜਾ 20 ਨਰਕਾਂ ਦੇ ਵਿੱਚ ਦੁੱਖ ਭੋਗਣ ਦੇ ਸਮਾਨ ਹੈ, ਜਿਹਨੂੰ ਚਿੱਤ ਪਰਮੇਸ਼ੁਰ ਦਾ ਨਹੀਂ ਆਉਂਦਾ, ਨਾਮ ਚੇਤੇ ਨਹੀਂ ਆਉਂਦਾ, ਉੱਜੜ ਸੋਈ ਥਾਓ, ਉਹਦਾ ਜਿੱਥੇ ਉਹ ਰਹਿੰਦਾ ਉਹ ਵੀ ਉਜਾੜ ਹੀ ਹੈ, ਉਹਦਾ ਹਿਰਦਾ ਰੂਪੀ ਪਰਮੇਸ਼ੁਰ ਦੇ ਨਾਮ ਤੋਂ ਬਗੈਰ ਉੱਜੜਿਆ ਹੋਇਆ, ਖਾਲੀ ਹੈ। ਕਹਿੰਦੇ ਇਸ ਪ੍ਰਕਾਰ ਦੇ ਨਾਲ ਉਹ ਕੋਹੜੀ ਹੋ ਕੇ ਕੋਹੜੀ ਦੇ ਸਮਾਨ ਬਰੋਬਰ ਹੈ। ਜਿਸ ਤਰ੍ਹਾਂ ਕੋਹੜੀ ਨੂੰ ਕੋਹੜ ਹੋਇਆ ਹੋਵੇ ਨਾ ਤੇ ਉਹ ਦੁਖੀ ਹੁੰਦਾ, ਕਹਿੰਦੇ ਨਾਮ ਤੋਂ ਭੁੱਲਿਆ ਹੋਇਆ ਮਨੁੱਖ ਜਿਹੜਾ ਕੋਹੜੀਆਂ ਦੇ ਸਮਾਨ ਹੈ ਤੇ ਕਰੋੜਾਂ ਹੀ ਨਰਕਾਂ ਦੇ ਵਿੱਚ ਜਾਂਦਾ ਹੈ, ਕਰੋੜਾਂ ਹੀ ਨਰਕਾਂ ਨੂੰ ਭੋਗਦਾ ਹੈ। ਨਾਨਕ ਕੋਹੜੀ ਨਰਕ ਬਰਾਬਰ ਏ, ਉੱਜੜ ਸੋਈ ਥਾਓ। ਉਹ ਨਰਕਾਂ ਦੇ ਬਰਾਬਰ ਹੈ, ਉਹਦਾ ਹਿਰਦਾ ਰੂਪੀ ਅੰਤਸਕਰਨ ਉੱਜੜਿਆ ਹੋਇਆ ਹੈ, ਖਾਲੀ ਹੈ। ਜਿਹੜੇ ਪਰਮੇਸ਼ਰ ਦੇ ਨਾਮ ਜਪਦੇ ਨਹੀਂ ਹਨ, ਪੌੜੀ ਮਹਾਂਭਿਆਨ ਉਦਿਆਨ ਨਗਰ ਘਰ ਮਾਨਿਆ। ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਹੈ ਤੇ ਉਜਾੜ ਹੀ ਹੈ। ਇਹ ਵੇਖਦਾ ਕਿ ਬੜੇ ਬੜੇ ਸ਼ਹਿਰ ਹੈ, ਬੜੀਆਂ ਬੜੀਆਂ ਰੌਣਕਾਂ ਨੇ, ਬੜੀਆਂ ਸੁੱਖ ਨੇ, ਪਰ ਮਹਾਰਾਜ ਕਹਿੰਦੇ ਨਹੀਂ, ਮਹਾਂਭਿਆਨ ਉਦਿਆਨ ਨਗਰ ਘਰ ਮਾਨਿਆ। ਇਹਨੇ ਮਨੁੱਖ ਨੇ ਕੀ ਕੀਤਾ, ਉਦਿਆਨ ਕੋਈ ਉਜਾੜ ਜਗ੍ਹਾ ਹੈ, ਭਿਆਨ ਮਹਾਂਭਿਆਨਕ ਹੈ, ਤੇ ਨਗਰ ਘਰ ਮਾਨਿਆ, ਆਪਣਾ ਸ਼ਹਿਰ ਮੰਨ ਕੇ ਬੈਠਾ ਹੈ, ਬੜਾ ਤਗੜੀ ਰਾਜਧਾਨੀ ਮੰਨ ਕੇ ਬੈਠਾ ਹੈ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਹਿੰਦੇ ਸਾਰੀ ਜਿੰਨੀ ਆ ਸਮੱਗਰੀ ਦਿਸ ਰਹੀ ਹੈ ਨਾ, ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ। ਰਾਮ ਨਾਮ ਸੰਗ ਕਰ ਵਿਵਹਾਰਾ ਪਾਵੇ ਪਦ ਨਿਰਬਾਨੀ। ਕਹਿੰਦੇ ਆਪਣੇ ਸਰੀਰ ਤੋਂ ਲੈ ਕੇ ਆ ਜਿੰਨੀ ਵੀ ਸਮੱਗਰੀ ਦਿਸ ਰਹੀ ਹੈ, ਜੋ ਵੀ ਨਿਗਾਹ ਦੇ ਵਿੱਚ ਦਿਸ ਰਿਹਾ ਹੈ, ਬ੍ਰਹਿਮੰਡ ਦੇ ਵਿੱਚ ਜੋ ਵੀ ਦਿਸ ਰਿਹਾ ਹੈ, ਚੰਦਰਮਾ ਤਾਰੇ ਜੋ ਵੀ ਹੈ, ਕਹਿੰਦੇ ਇਹ ਸਾਰਾ ਹੀ ਨਾਸਵੰਤ ਹੈ, ਝੂਠ ਹੈ। ਕਿਉਂ ਕਰਕੇ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਇਹ ਸਭ ਕੁਝ ਝੂਠ ਹੀ ਹੈ। ਪਰ ਮਨੁੱਖ ਕੀ ਕਰ ਰਿਹਾ ਹੈ, ਸਾਹਿਬ ਕਹਿ ਰਹੇ ਨੇ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਹੈ ਤਾਂ ਸਭ ਕੁਝ ਝੂਠ ਹੀ ਹੈ, ਨਾਸਵੰਤ ਹੈ, ਤੇ ਪਰ ਇਹਨੂੰ ਸੱਚ ਜਾਣ ਕੇ ਬੈਠਾ ਹੋਇਆ, ਆਪਣੇ ਆਪ ਨੂੰ ਸੱਚਾ ਹੀ ਸਮਝ ਕੇ ਬੈਠਾ ਹੋਇਆ, ਸਰੀਰ ਨੂੰ ਸੱਚ ਬਣ ਕੇ ਬੈਠਾ ਹੋਇਆ, ਤੇ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ, ਕੋਈ ਤੁਰਿਆ ਜਾਂਦਾ, ਕੋਈ ਸਰੀਰ ਤਿਆਗ ਕਰਕੇ, ਕੋਈ ਕੋਈ ਹੋ ਰਿਹਾ, ਕੁਝ ਕੋ, ਪਰ ਫਿਰ ਵੀ ਇਹ ਮਨੁੱਖ ਆਪਣੇ ਆਪ ਨੂੰ ਸਥੇਰੀ ਸਮਝਦਾ, ਸੱਚ ਕਰ ਜਾਣੇ ਆ, ਆਪਣੇ ਆਪ ਨੂੰ ਸੱਚ ਕਰਕੇ ਜਾਣ ਰਿਹਾ ਕਿ ਮੈਂ ਨਹੀਂ ਅਜੇ ਜਾਣਾ। ਤੇ ਮਹਾਰਾਜ ਕਹਿੰਦੇ ਹੈ ਤਾਂ ਸਭ ਕੁਝ ਝੂਠ ਹੈ, ਨਾਸਵੰਤ ਹੈ, ਇਹ ਮਨੁੱਖ ਕੈਸਾ ਝੱਲਾ ਹੈ, ਇਹ ਕੈਸਾ ਕਮਲਾ ਹੈ, ਜਿਹੜਾ ਸਮੱਗਰੀ ਝੂਠ ਨੂੰ ਸੱਚ ਕਰਕੇ ਮੰਨ ਕਰਕੇ ਬੈਠਾ ਹੈ। ਕਾਮ ਕਰੋ ਅਹੰਕਾਰ ਫਿਰੇ ਦੀਵਾਨਿਆ। ਦੀਵਾਨਿਆ ਨਾਮ ਦਾ ਝੱਲੇ ਦਾ, ਕਮਲੇ ਦਾ। ਕਹਿੰਦੇ ਮਨੁੱਖ ਦੀ ਕੀ ਹਾਲਤ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਕਾਮ ਦੇ ਵਿੱਚ ਜਿਹੜੀ ਮਾਇਆ ਉਹ ਕਾਮ ਹੋ ਕੇ ਚੁੰਬੜੀ ਹੈ, ਕਾਮ ਦੇ ਵਿੱਚ, ਤੇ ਕਾਮ ਦੀ ਪੂਰਤੀ ਪੂਰੀ ਨਾ ਹੋਵੇ ਫਿਰ ਕ੍ਰੋਧ ਆ ਜਾਂਦਾ, ਜਦੋਂ ਕ੍ਰੋਧ ਹੋਵੇ ਫਿਰ ਹੰਕਾਰ ਵੀ ਆ ਜਾਂਦਾ। ਕਹਿੰਦੇ ਕਾਮ ਕ੍ਰੋਧ ਹੰਕਾਰ ਆਦਿਕਾਂ ਦੇ ਵਿੱਚ ਫਿਰ ਇਹ ਦੀਵਾਨਿਆ ਕਮਲਾ ਹੋਇਆ ਫਿਰਦਾ। ਇਸ ਵਾਸਤੇ ਇਹ ਮੈਂਟਲ ਹੋਇਆ ਫਿਰਦਾ ਹੈ, ਇਹ ਪਰਮੇਸ਼ਰ ਦੇ ਨਾਮ ਨੂੰ ਭੁੱਲ ਕਰਕੇ, ਨਾਮ ਨੂੰ ਵਿਸਾਰ ਕਰਕੇ। ਕਿਉਂ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਉਹ ਦੇਹੀ ਦੇ ਅੰਦਰ ਵਸ ਰਹੇ ਨੇ, ਤੇ ਜਿਹੜਾ ਮਨ ਹੈ ਨਾ, ਮਨ ਇਹ ਉਹਨਾਂ ਦਾ ਸੰਗੀ ਬਣਿਆ ਹੋਇਆ ਹੈ, ਤੇ ਇਸ ਕਰਕੇ ਮਨ ਜੀਵ ਰੂਪ ਜਿਹੜਾ ਉਹ ਕਮਲਾ ਹੋਇਆ ਫਿਰਦਾ। ਇਹਨਾਂ ਵਿਕਾਰਾਂ ਨੇ ਮਨ ਦੀ ਜਿਹੜੀ ਦੁਰਦਸ਼ਾ ਨਾ, ਉਹ ਵਿਗਾੜੀ ਹੋਈ ਹੈ, ਉਹਨੂੰ ਖਰਾਬ ਕੀਤਾ ਹੋਇਆ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਮਨ ਰੂਪੀ ਰਾਜਾ ਬਾਲਕ ਨਿਆਣੇ ਤਰ੍ਹਾਂ ਦਾ ਸੁਭਾਅ ਹੈ, ਤੇ ਦੁਸ਼ਟ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਉਹਨਾਂ ਦੇ ਨਾਲ ਉਹਨਾਂ ਦਾ ਪਿਆਰ ਪਿਆ ਹੋਇਆ ਹੈ। ਕਦੀ ਵਾਰ ਕਾਮ ਜਿਹੜਾ ਉਹ ਮਨ ਨੂੰ ਆਪਣੇ ਮਗਰ ਲਾ ਲੈਂਦਾ ਹੈ, ਮਨ ਕਾਮੀ ਹੋ ਜਾਂਦਾ ਹੈ। ਕਈ ਜਿਹੜਾ ਕ੍ਰੋਧ ਕ੍ਰੋਧ ਦਾ ਬਲ ਪੈਂਦਾ, ਕ੍ਰੋਧ ਮਨ ਨੂੰ ਆਪਣੇ ਵਾਸ ਕਰ ਲੈਂਦੇ, ਮਨ ਕ੍ਰੋਧੀ ਹੋ ਜਾਂਦਾ, ਲੜਾਈਆਂ ਝਗੜੇ। ਅਤੇ ਕਈ ਵਾਰ ਹੰਕਾਰ ਜਿਹੜਾ ਕੋਈ ਪਦਾਰਥ ਵੇਖ ਕੇ, ਕੋਈ ਇਹੋ ਜਿਹੀ ਚੀਜ਼ ਆਪਣੇ ਵੇਖ ਕੇ ਹੰਕਾਰ ਜਿਹੜਾ ਉਹ ਮਨ ਨੂੰ ਉਹ ਪ੍ਰੇਰ ਲੈਂਦਾ ਹੈ। ਅਤੇ ਇਹਨਾਂ ਪੰਜਾਂ ਦੇ ਵਿੱਚ ਹੀ ਮਨ ਕਹਿੰਦੇ ਰੁੱਝਿਆ ਹੋਇਆ, ਬਾਹਰ ਨਿਕਲਦਾ ਹੀ ਨਹੀਂ ਗਾ, ਅਤੇ ਨਾ ਪਰਮੇਸ਼ੁਰ ਦੇ ਵੱਲ ਤਰਫ ਤੁਰਦਾ, ਇਹਨਾਂ ਦੇ ਵਿੱਚ ਹੀ ਲੱਗਾ ਹੋਇਆ ਹੈ। ਅਤੇ ਸਾਹਿਬ ਕਹਿੰਦੇ ਨੇ, ਕਾਮ ਕ੍ਰੋਧ ਅਹੰਕਾਰ ਫਿਰ ਹੇ ਦੇਵਾਨਿਆ, ਕਮਲਾ ਹੋਇਆ ਫਿਰਦਾ। ਕਾਮ ਕ੍ਰੋਧ ਹੰਕਾਰ ਦੇ ਵਿੱਚ ਜਿਹੜਾ ਮਨੁੱਖ ਹੈ ਝੱਲਾ ਹੋਇਆ ਫਿਰਦਾ, ਕੋ ਬੇਸਮਝ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਕਹਿੰਦੇ ਹੁਣ ਤੇ ਸਮਝਦਾ ਨਹੀਂ ਨਾ, ਜਮ ਕਾ ਡੰਡ ਮੂੰਡ ਮਹਿ ਲੱਗ ਹੈ, ਖਿਨ ਮਹਿ ਕਰੇ ਨੇ ਬੇਰਾ। ਡੰਡਾ ਵੱਜਾ ਨਾ ਕਿ ਜਮਾਂ ਨੇ ਆਣ ਕੇ ਜਦੋਂ ਫੜ ਲਿਆ ਉਦੋਂ ਇਹਨੇ ਪਛਤਾਉਣਾ, ਹੁਣ ਨਹੀਂ, ਹੁਣ ਤੇ ਕਮਲਾ ਹੋਇਆ ਫਿਰਦਾ, ਹੁਣ ਤੇ ਇਹਨੂੰ ਕੋਈ ਸੋਝੀ ਨਹੀਂ ਨਾ, ਉਹਨਾਂ ਨੇ ਇਹਦੀ ਮੱਤ ਵਿਗਾੜੀ ਹੋਈ ਵਿਕਾਰਾਂ ਨੇ ਮਨ ਦੀ। ਕਹਿੰਦੇ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਜਦੋਂ ਡੰਡ ਸਜ਼ਾ ਲੱਗੀ, ਜਦੋਂ ਉਹਨਾਂ ਨੇ ਆਣ ਕੇ ਫੜ ਲਿਆ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਉਹ ਸਹਾਰਿਆ ਨਹੀਂ ਜਾਣਾ ਤੇ ਫਿਰ ਮਨ ਨੇ ਪਛਤਾਉਣਾ ਉੱਥੇ ਜੀਵ ਨੇ। ਕਿਉਂ ਕਰਕੇ ਕਹੋ ਕਬੀਰ, ਸੋਈ ਨਰ ਜਾਗੈ ਜਮ ਕਾ ਡੰਡ ਮੂੰਡ ਮਹਿ ਲੱਗ ਹੈ, ਉਦੋਂ ਇਹਨੇ ਜਾਗਣਾ ਜਦੋਂ ਡੰਡਾ ਸਿਰ ਦੇ ਵਿੱਚ ਵੱਜਿਆ। ਉਹ ਡੰਡਾ ਕੈਸਾ ਹੈ? ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਜੇ ਤਾਂ ਰੁੱਖ ਦੇ ਨਾਲ ਡੰਡਾ ਤੋੜਿਆ ਤੇ ਖੁੰਗੀਆਂ ਨਾਲ ਹੀ ਹੋਣ ਉਹਦੇ, ਤੇ ਉਹ ਕਹਿੰਦੇ ਵੱਜੇ ਤੇ ਉਹਦੀ ਬੜੀ ਫਿਰ ਸੱਟ ਲੱਗਦੀ ਹੈ। ਕਹਿੰਦੇ ਉਹ ਜਿਹਾ ਡੰਡਾ ਉਹਨਾਂ ਦੇ ਕੋਲ ਠੇਂਗਾ, ਉਹਨੂੰ ਕਹਿੰਦੇ ਖੁੰਗੀਆਂ ਵਾਲੇ ਡੰਡੇ ਨੂੰ, ਉਹ ਵੱਜਦਾ ਫਿਰ ਸਿਰ ਦੇ ਉੱਤੇ, ਤੇ ਉਦੋਂ ਫਿਰ ਜੀਵ ਸਮਝਦਾ ਤੇ ਫਿਰ ਪਛਤਾਉਂਦਾ ਕਿ ਪਰਮੇਸ਼ੁਰ ਨੇ ਤੇ ਮੇਰੇ ਤੇ ਪਰ ਉਪਕਾਰ ਕੀਤਾ, ਮੈਨੂੰ ਮਨੁੱਖਾ ਜਨਮ ਦਿੱਤਾ, ਜੀਉ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਪਹਿਨਣ ਵਾਸਤੇ, ਖਾਣ ਨੂੰ ਵਸਤਰ, ਪਹਿਨਣ ਨੂੰ ਵਸਤਰ, ਖਾਣ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ, ਤੇ ਫਿਰ ਵੀ ਭੁੱਲ ਗਿਆ। ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਿਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰੇ, ਬਾਰ ਬਵਸਥਾ ਪਿਆ ਤੁਝੇ ਪਿਆਰੈ, ਦੂਧ ਪਰ ਜੋਗਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਗ ਸੈਨ, ਮੁਖ ਅਪਿਆਉ ਬੈਠ ਕੋਦ। ਉਹ ਐਸਾ ਵੱਡਾ ਪਾਰ ਉਪਕਾਰ ਕੀਤਾ, ਉਹਨੂੰ ਪਰਮੇਸ਼ੁਰ ਨੂੰ ਭੁੱਲ ਕੇ ਤੇ ਕਾਮ ਕ੍ਰੋਧ ਵਿੱਚ ਹੰਕਾਰ ਦੇ ਵਿੱਚ ਲੱਗਾ ਹੈ। ਤੇ ਸਾਹਿਬ ਕਹਿੰਦੇ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਜੀਵ ਨੇ ਉਦੋਂ ਪਛਤਾਉਣਾ ਹੈ ਜਦੋਂ ਅੰਤ ਸਮੇਂ ਤੇ ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਜਦੋਂ ਕਿਸੇ ਨੂੰ ਭੇਤ ਹੀ ਨਾ ਮਿਲਿਆ ਕਿ ਕਿੱਧਰ ਫੜ ਕੇ ਲੈ ਗਏ ਨੇ, ਉਦੋਂ ਇਹ ਮਨੁੱਖ ਨੇ ਪਛਤਾਉਣਾ ਹੈ, ਉਦੋਂ ਪਛਤਾ ਪਛੋਤਾਵਾ ਕਰਦਾ ਹੈ, ਹੋਰ ਸਮਝਦਾ ਨਹੀਂ ਹੈ। ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ, ਕਹਿੰਦੇ ਪੂਰਿਆਂ ਗੁਰਾਂ ਤੋਂ ਬਗੈਰ, ਨਾ ਬਾਣੀ ਦੇ ਉਪਦੇਸ਼ ਤੋਂ ਬਗੈਰ, ਸਿਮਰਨ ਤੋਂ ਬਗੈਰ, ਇਹ ਮਨੁੱਖ ਸ਼ੈਤਾਨ ਹੋਇਆ ਫਿਰਦਾ ਹੈ, ਸ਼ੈਤਾਨ ਬਿਰਤੀ ਦੇ ਨਾਲ ਤੁਰਿਆ ਫਿਰਦਾ ਹੈ, ਵਿਗੜੀ ਹੋਈ ਬਿਰਤੀ, ਉਹਨੂੰ ਕਹਿੰਦੇ ਨੇ ਸ਼ੈਤਾਨ। ਕਿਸੇ ਦੇ ਨਾਲ ਧੋਖਾ ਕਰਨਾ, ਫਰੇਬ ਕਰਨਾ, ਮਾੜਾ ਕਰਨਾ, ਹਰ ਵਕਤ ਬੁਰਿਆਈਆਂ ਸੋਚਣੀਆਂ ਨੂੰ ਕਹਿੰਦੇ ਸ਼ੈਤਾਨ। ਕਹਿੰਦੇ ਬਿਨ ਪੂਰੇ ਗੁਰਦੇ, ਪੂਰੇ ਗੁਰਾਂ ਤੋਂ ਬਗੈਰ, ਸੰਗਤ ਤੋਂ ਬਗੈਰ, ਇਹ ਮਨੁੱਖ ਜਿਹੜਾ ਸ਼ੈਤਾਨਾਂ ਦੀ ਤਰ੍ਹਾਂ, ਭੂਤਨਿਆਂ ਦੀ ਤਰ੍ਹਾਂ ਜਿਹੜਾ ਹੈ ਤੁਰਿਆ ਫਿਰਦਾ ਹੈ। ਇਹ ਅੱਜ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਆ ਹੈ, ਸ੍ਰੀ ਮੁੱਖ ਵਾਗ ਦੇ ਆਪ ਜੀ ਨੇ ਸਰਵਣ ਕੀਤਾ ਹੈ, ਆਪਾਂ ਪੜ੍ਹਿਆ ਸੁਣਿਆ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਹਾਜ਼ਰੀ ਭਰ ਕੇ ਗੁਰੂ ਜਾ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਸਿਰ ਲੱਗਾ ਜਮ ਡੰਡ ਤਾ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।